बिखराते क्यों चालें गुर चाली क्यों चालें क्यों चालें गुर चाली सतगुर दया करे सुख दाता दया करे सुख दाता सतगुर दया करे सतगुर दया करे सुख दाता हम लावे आपन पाली सतनाम वाके गुरु साहिब जियो जन्मं त मरणं खरखं त सोगं भोगं त रोगं ऊचं त नीचं नाना समूचं राजं त मानं अभमानं त कीनं परविरत मार्गं वर्तन्त विनाशनं गोविंद भजन साथ संगेन अस्थिरं नानक भगवंत भजनासन कृपं ता करियं मत तत ज्ञानं बगसीद बुद्धा कुशल थानं बसंत रिख्यं त्यागमानं शीतलंतरिद्यं दृढ़ संत ज्ञानं राहंत जन्म हर दर्श लीना बाजंत नानक शबद बीणा रहंत जन्म हर दर्श लीना बाजंत नानक शबद बीणा वाहिगुरु जी का खालसा वाहिगुरु जी की फतेह चुको चुक अटल शबद गुरु श्री गुरु ग्रंथ साहिब महाराज हजूर दी पावन पवित्र गोद अंदर सुभाए मान सतगुरु गुरु अर्जन पिता जी दी रहमत नु मानन आई सात संगत शहीदां दे सरताज गुरु नानक पिता जी दी जोत ते पंजवें मालक सारे जगत नू समरथ गुरु शबद गुरु श्री गुरु ग्रंथ साहिब पिता जी वर्गे सतगुरां दी दात देण खार उस मालक दी पाक पवित्र गोता आप जी बाणी राई कीर्तन राई आनंद मान रहे सी आओ लड़ी वार गुरु शब्द विचार नल आपां जुड़िए एक वार कृपा करो सारी संगत अपने सतगुरां दे चरणा अंदर ध्यान करो जदों आपां श्री गुरु ग्रंथ साहिब जी दे अंदर पट्टां दे सवैयां दा पाठ दे दर्शन करी देखन ਤਾਂ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਉਹਨਾਂ ਨੇ ਸਭ ਤੋਂ ਪਹਿਲਾਂ ਆਪ ਅਕਾਲ ਪੁਰਖ ਤੇ ਗੁਰੂ ਨਾਨਕ ਪਿਤਾ ਦੀ ਉਸਤਤ ਦੇ ਅੰਦਰ ਵੀ ਸਵਈਏ ਉਚਾਰਨ ਕੀਤੇ ਨੇ ਵੀ ਤੇ ਜਿਹੜੀ ਤਹਿਜੀਬ ਜਿਹੜਾ ਤਰੀਕਾ ਗੁਰੂ ਅਰਜਨ ਪਿਤਾ ਜੀ ਨੇ ਗੁਰੂ ਨਾਨਕ ਦੀ ਉਸਤਤ ਕਰਨ ਲਈ ਅਪਣਾਇਆ ਉਹੀ ਢੰਗ ਤਰੀਕਾ ਮੁੜ ਕੇ ਭੱਟਾਂ ਨੇ ਵੀ ਪਿਆਰਿਓ ਗੁਰੂ ਦੀ ਉਸਤਤ ਕਰਨ ਲਈ ਅਪਣਾਇਆ ਕਿਉਂਕਿ ਮੂਲ ਰੂਪ ਅੰਦਰ ਗੁਰੂ ਨਾਨਕ ਪਿਤਾ ਮਹਾਰਾਜ ਜੀ ਕੀ ਸਮਰੱਥ ਗੁਰੂ ਕਰਨ ਉਹਨਾਂ ਦੇ ਸਿਧਾਂਤ ਨੂੰ ਕੀ ਬਾਕੀ ਗੁਰੂ ਜੋਤ ਬਾਕੀ ਜਾਮਿਆਂ ਅੰਦਰ ਪ੍ਰਚਾਰਿਆ ਉਸੇ ਸਿਧਾਂਤ ਨੂੰ ਭੱਟਾਂ ਤੇ ਗੁਰਸਿੱਖਾਂ ਭਗਤਾਂ ਨੇ ਬਿਆਨਿਆ ਹੋਇਆ ਏ ਜਦੋਂ ਧੰਨ ਗੁਰੂ ਅਰਜਨ ਪਿਤਾ ਜੀ ਨੇ ਵਾਹਿਗੁਰੂ ਤੇ ਗੁਰੂ ਦੀ ਉਸਤਤ ਕਰਨੀ ਸੀ ਤਾਂ ਉਹਨਾਂ ਨੇ ਇੱਕ ਸਾਡੇ ਸਾਹਮਣੇ ਕਿਰਪਾ ਕਰਕੇ ਸਾਨੂੰ ਢੰਗ ਦੱਸਿਆ ਕਹਿਣ ਲੱਗੇ ਇੱਕ ਮਨ ਪੁਰਖ ਧਿਆਏ ਵਰਦਾਤਾ ਜਦੋਂ ਵੀ ਗੁਰੂ ਦੀ ਉਸਤਤ ਕਰਨੀ ਹੋਏ ਸਭ ਤੋਂ ਪਹਿਲਾਂ ਜ਼ਰੂਰੀ ਏ ਆਪਣੇ ਮਨ ਨੂੰ ਬਾਹਰ ਮੁਖੀ ਹਟਾ ਕੇ ਆਪਣੇ ਵਰਦਾਤਾ ਅਕਾਲ ਪੁਰਖ ਦੀ ਹੋਂਦ ਵਿੱਚ ਲੈ ਜਾਓ ਇੱਕ ਕਹਿ ਜ਼ੁਬਾਨੀ ਕਹਿਣਾ ਕਈ ਉਹ ਕਹਿ ਇੱਕ ਮਹਿਸੂਸ ਕਰੋ ਉਹ ਅਕਾਲ ਪੁਰਖ ਵਾਹਿਗੁਰੂ ਹੁਣ ਸਾਡੇ ਦਰਮਿਆਨ ਬੈਠਾ ਏ ਸਾਡੇ ਅੰਦਰ ਵੀ ਏ ਤੇ ਮੇਰੇ ਚਾਰ ਚੁਫੇਰੇ ਵੀ ਕਹਿ ਹੁਣੇ ਸਤਿਗੁਰੂ ਇਸ ਗੱਲ ਦਾ ਅਹਿਸਾਸ ਕਰਾ ਰਹੇ ਸਨ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਪੇਖਤ ਸੁਨਤ ਵਾਹਿਗੁਰੂ ਜੀ ਤੁਸੀਂ ਮੈਨੂੰ ਵੇਖ ਰਹੇ ਹੋ ਤੇ ਸੁਣ ਵੀ ਰਹੇ ਹੋ ਸਦਾ ਕਹਿ ਸੰਗੇ ਹਰ ਪਲ ਤੁਸੀਂ ਮੇਰੇ ਨਾਲ ਹੋ ਪਰ ਮੇਰੀ ਮੂਰਖ ਮਤ ਨੇ ਪਤਾ ਨਹੀਂ ਤੁਹਾਨੂੰ ਦੂਰ ਕਿਉਂ ਸਮਝਿਆ ਹੋਇਆ ਹੈ ਸਾਹਿਬ ਕਹਿੰਦੇ ਮੈਂ ਮੂਰਖ ਜਾਣਿਆ ਦੂਰੀ ਰੇ ਪਹਿਲਾਂ ਸਭ ਤੋਂ ਇਸ ਗੱਲ ਨੂੰ ਧਿਆਨ ਵਿੱਚ ਲਿਆਉਣਾ ਸਿੱਖਣੇ ਭਈ ਤੂੰ ਭਰਪੂਰ ਤੁਸੀਂ ਤਾਂ ਵਾਹਿਗੁਰੂ ਜੀ ਬਿਲਕੁਲ ਹਰ ਜਗ੍ਹਾ ਤੇ ਹੁਣ ਵੀ ਮੇਰੇ ਕੋਲ ਹੋ ਤੂੰ ਭਰਪੂਰ ਜਾਣਿਆ ਮੈਂ ਦੂਰ ਮੇਰੀ ਮੈਂ ਨੇ ਮੇਰੀ ਖੋ ਨੇ ਤੁਹਾਨੂੰ ਕਿਧਰੇ ਦੂਰ ਸਮਝ ਦਿੱਤਾ ਏ ਆਖਣ ਲੱਗੇ ਜੋ ਕਿਛ ਕਰੀ ਸੋ ਤੇਰੇ ਖਦੂਰ ਜੋ ਕੁਝ ਕਰਦਾ ਮਾਲਕ ਮੈਂ ਤੇਰੀ ਹਜ਼ੂਰੀ ਵਿੱਚ ਕਰਦਾ ਪਰ ਮੇਰਾ ਮਨ ਨਹੀਂ ਮੰਨਦਾ ਸਾਹਿਬ ਕਹਿਣ ਲੱਗੇ ਗੁਰੂ ਦੀ ਉਸਤਤ ਕਰਨ ਲੱਗੇ ਹੋ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਬਖਿਆਤਾ ਉਹ ਵਾਹਿਗੁਰੂ ਇੱਕ ਤਾਂ ਉਹਨੂੰ ਕੋਲ ਸਮਝਣਾ ਦੂਜਾ ਇਹ ਆਪਣੇ ਮਨ ਨੂੰ ਕਹਿਣਾ ਏ ਉਹ ਵਾਹਿਗੁਰੂ ਸਦਾ ਹੀ ਆਪਣੇ ਪਿਆਰਿਆਂ ਦੀ ਮਦਦ ਕਰਦਾ ਆਇਆ ਏ ਸਾਡੀ ਵੀ ਕਰੇਗਾ ਇਹ ਭਰੋਸਾ ਹੋ ਗਿਆ ਹੁਣ ਤੀਸਰੀ ਪੰਕਤੀ ਏ ਗੁਰੂ ਉਸਤਤ ਕਰਨ ਤੋਂ ਪਹਿਲਾਂ ਕਹਿਣ ਲੱਗੇ ਤਾਸ ਚਰਨ ਲੈ ਹਿਰਦੇ ਵਸਾਵੋ ਉਸ ਅਕਾਲ ਪੁਰਖ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਵਾਂ ਹੁਣ ਵਾਹਿਗੁਰੂ ਦਾ ਹੱਥ ਪੈਰ ਤਾਂ ਪਏ ਕੋਈ ਨਹੀਂ ਉਹ ਨਿਰਗੁਣ ਰੂਪ ਕਹਿ ਪਿਆਰਿਓ ਸਰਗੁਣ ਰੂਪ ਦੇ ਅੰਦਰ ਜਿੰਨੇ ਸਾਡੇ ਹੱਥ ਪੈਰ ਨੇ ਉਹ ਵਾਹਿਗੁਰੂ ਦੇ ਨੇ ਜਿੰਨੀਆਂ ਸਾਡੀਆਂ ਇਹ ਨੇਤਰ ਕੰਨ ਜੀਭਾ ਹੈ ਇਹ ਸਾਰੇ ਵਾਹਿਗੁਰੂ ਦੇ ਨੇ ਸਰਗੁਣ ਰੂਪ ਅੰਦਰ ਪਰ ਮੈਂ ਗੱਲ ਕਰ ਰਿਹਾ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਦੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਫੁਰਮਾਉਂਦੇ ਨੇ ਉਹ ਵਾਹਿਗੁਰੂ ਦੇ ਚਰਨ ਹਿਰਦੇ ਚ ਵਸਾਓ ਜੇ ਗੁਰੂ ਦੀ ਉਸਤਤ ਕਰਨੀ ਜੇ ਹੁਣ ਉਹਦੇ ਚਰਨ ਕਿਹੜੇ ਵਸਾਈਏ ਤੇ ਸਾਹਿਬ ਨੇ ਆਪ ਹੀ ਜਵਾਬ ਦਿੱਤਾ ਕਹਿਣ ਲੱਗੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਗੁਰੂ ਕਾ ਸ਼ਬਦ ਕੀ ਵਾਹਿਗੁਰੂ ਜੀ ਦੇ ਚਰਨ ਨੇ ਗੁਰਮੰਤਰ ਆਪਣੇ ਅੰਦਰ ਆਤਮੇ ਜਪੋ ਮੂਲ ਮੰਤਰ ਜਪੋ ਇਹ ਮਾਨੋ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਚਰਨ ਖਾਨ ਇਹਨੂੰ ਪਕੜ ਕੇ ਰੱਖਣਾ ਏ ਸਾਧ ਸੰਗਤ ਜਦੋਂ ਇਹ ਤਿੰਨ ਗੱਲਾਂ ਹੋ ਗਈਆਂ ਕਹਿਣ ਲੱਗੇ ਹੁਣ ਹੈ ਗੁਰੂ ਜੀ ਦੇ ਗੁਣ ਗਾਣ ਦਾ ਇੱਕ ਵੱਖਰਾ ਹੀ ਸਵਾਦ ਆਏਗਾ, ਗੁਰੂ ਦੇ ਗੁਣ ਸੁਣਨ ਦਾ ਇੱਕ ਵੱਖਰਾ ਹੀ ਆਤਮਕ ਆਨੰਦ ਬਣੇਗਾ। ਚੌਥੀ ਪੰਕਤੀ ਵਿੱਚ ਕਿਹਾ ਨੇ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਹੁਣ ਮੈਂ ਸਭ ਤੋਂ ਵੱਡੇ ਗੁਰੂ ਨਾਨਕ ਪਿਤਾ ਦੇ ਗੁਣ ਗਾਵਾਂਗਾ। ਇਹ ਭੱਟਾ ਨੇ ਕਿਹਾ ਗੁਰੂ ਅਰਜਨ ਪਿਤਾ ਦੀ ਉਸਤਤ ਕਰਨ ਲੱਗਿਆ। ਉਹਨਾਂ ਦਾ ਵੀ ਪਹਿਲਾ ਸਵਈਆ ਏ, ਸਿਮਰਨ ਸੋਈ ਪੁਰਖ ਅਚਲ ਅਬਨਾਸ਼ੀ। ਮੈਂ ਨਾਸ ਰਹਿਤ ਪ੍ਰਭੂ ਨੂੰ ਸਭ ਤੋਂ ਪਹਿਲਾਂ ਧਿਆਉਂਦਾ ਵਾਂ। ਕਹਿਣ ਲੱਗੇ, ਜਿਸ ਨੂੰ ਧਿਆਨ ਨਾਲ ਮੇਰੇ ਮਨ ਦੀ ਮੈਲ ਤੇ ਦੁਰਮਤ ਫਰਾਂ ਕੋ ਜਾਏਗੀ, ਫਿਰ ਆਪਣੇ ਗੁਰੂ ਜੀ ਦੇ ਗੁਣ ਗਾਵਾਂਗਾ। ਸਾਰੀ ਸੰਗਤ ਸਦਾ ਹੀ ਜਦੋਂ ਗੁਰੂ ਕੋਲ ਬੈਠੋ, ਜਦੋਂ ਕਥਾ ਕੀਰਤਨ ਕੋਏ, ਬਾਣੀ ਦਾ ਜਾਪ ਚੱਲਦਾ ਕੋਏ, ਕਦੇ ਵੀ ਇਹ ਗੁਰੂ ਕੇ ਅਨਮੋਲ ਬਚਨ ਭੁੱਲੋ ਨਾ। ਫਿਰ ਸੰਗਤ ਵਿੱਚ ਬੈਠ ਕੇ ਪੂਰਾ ਲਾਭ ਹੋਏਗਾ। ਜੇ ਇਸ ਥਿਉਰੀ ਨੂੰ ਨਾ ਅਪਣਾਵਾਂਗੇ ਵਿਧਿਨ, ਫਿਰ ਕਈ ਵਾਰ ਐਸਾ ਹੋ ਜਾਂਦਾ ਜਿਵੇਂ ਪੱਥਰ ਪਾਣੀ ਦਾ ਇਸ਼ਨਾਨ ਕਰਦਾ ਹੈ, ਪਾਣੀ ਅੰਦਰ, ਪਰ ਗੁਰੂ ਕੇ ਪਿਆਰਿਓ ਉਸ ਦੀ ਸਿਹਤ ਤੇ ਅਸਰ ਕੋਈ ਨਹੀਂ ਹੋਇਆ। ਭੱਟਾਂ ਦਾ ਇੱਕ ਸਵਈਆ ਮੈਂ ਹੋਰ ਕਹਿ ਕੇ ਆਪ ਜੀ ਦਾ ਧਿਆਨ ਗੁਰੂ ਸ਼ਬਦ ਦੇ ਕੋਲ ਲੈ ਕੇ ਆਉਣ ਦਾ ਯਤਨ ਕਰਾ। ਜਾਣਦੇ ਹੋ, ਡੱਡੂ ਸਰੋਵਰ ਦੇ ਅੰਦਰ ਰਹਿ ਰਿਹਾ ਏ, ਪਰ ਉਹ ਚਿੱਕੜ ਤੇ ਜਾਲਾ ਖਾਈ ਜਾ ਰਿਹਾ। ਉਹਨੂੰ ਕਮਲ ਫੁੱਲ ਦੀ ਸਾਰ ਕੋਈ ਨਹੀਂ, ਪਰ ਹੈ ਤਾਂ ਸਰੋਵਰ ਦੇ ਤਾਲਾਬ ਦੇ ਅੰਦਰ ਹੀ ਉਹ ਬੈਠਾ ਹੋਇਆ ਨਾ। ਸਾਧ ਸੰਗਤ, ਇਸੇ ਕਾਰਨ ਉਹ ਦੁਖੀ ਕਹਿ। ਤੁਸੀਂ ਵੇਖੋਗੇ, ਚਿੱਚੜ ਉਹ ਗਾਂ ਦੇ ਥਣਾਂ ਦੇ ਕੋਲ ਲੱਗਾ ਏ, ਪੀ ਕੀ ਰਿਹਾ ਏ, ਦੁੱਧ ਪੀਣ ਦੀ ਬਜਾਏ ਉਹ ਲਹੂ ਪੀ ਵੀ ਜਾ ਰਿਹਾ ਏ। ਪਰ ਮੇਰੇ ਖਜੂਰ ਆਖਦੇ ਨੇ, ਜਦੋਂ ਕਿਧਰੇ ਇਨਸਾਨ ਗੁਰੂ ਸੰਗਤ ਰੂਪ ਸਰੋਵਰ ਵਿੱਚ ਬੈਠ ਕੇ ਆਪਣੀ ਬਿਰਤੀ ਨੂੰ ਨਹੀਂ ਜੋੜਦਾ ਗੁਰੂ ਸ਼ਬਦ ਨਾਲ, ਇਹ ਕਿਸੇ ਦੇ ਗੁਣ ਔਗਣ ਖੋਲਣ ਤੇ ਅੰਦਰੋਂ ਲੱਗਿਆ ਰਵੇ। ਸਾਧ ਸੰਗਤ, ਇਹ ਜਾਂ ਕੇਵਲ ਬਖਤੇ ਦੀ ਰਸਨਾ ਨੂੰ ਕੀ ਇਹ ਕੱਚ ਤੇ ਸੱਚ ਮਿੱਠੀ ਜਾਂ ਕੌੜੀ ਦਾ ਨਾਪ ਤੋਲ ਕਰਦਾ ਰਵੇ, ਜਾਂ ਕਿਸੇ ਦੇ ਤਹਿ ਕੁਆਏ ਤੇ ਬੈਠਾ ਰਵੇ। ਕਹਿਣ ਲੱਗੇ, ਡੱਡੂ ਦੀ ਤਰ੍ਹਾਂ ਅਸੀਂ ਪਿਆਰਿਓ ਵਡਭਾਗੇ ਬਣ ਦੀ ਬਜਾਏ ਨਿਭਾਗੇ ਬਣ ਕੇ ਰਹਿ ਜਾਂਗੇ, ਚਿੱਕੜ ਦੀ ਤਰ੍ਹਾਂ, ਜਿਵੇਂ ਗੁਰੂ ਕੇ ਪਿਆਰਿਓ ਉਸ ਚਿੱਚੜ ਨੇ ਕੀਤੀ ਗਲਤੀ, ਉਹ ਗਲਤੀ ਨਾ ਕਰੀਏ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਭੱਟਾ ਨੇ ਕਿਹਾ, ਉਹਨੂੰ ਪੁੱਛਿਆ, ਜੀ ਵੱਡੇ ਭਾਗਾਂ ਵਾਲੇ ਕਿਹੜੇ ਲੋਕ ਹੁੰਦੇ ਕਾਇਨ ਜਿਹੜੇ ਸਤਿਗੁਰੂ ਦੇ ਕੋਲ ਬਹਿ ਜਾਣ? ਕਹਿੰਦੇ, ਬਿਲਕੁਲ ਨਹੀਂ। ਕੋਲ ਬੈਠਣ ਵਾਲਿਆਂ ਦੀ ਪਿਆਰਿਓ ਦੋ ਤਰ੍ਹਾਂ ਦੀ ਬਿਰਤੀ ਏ। ਆਖਣ ਲੱਗੇ, ਗੁਰੂ ਦੇ ਕੋਲ ਬੈਠ ਕੇ ਕਈ ਵਾਰਾਂ ਅਸੀਂ ਨਿਭਾਗੇ ਬਣ ਕੇ ਰਹਿ ਜਾਂਦੇ ਹਾਂ, ਜੇ ਅੰਦਰੋਂ ਪਿਆਰ ਤੇ ਅੰਦਰੋਂ ਵਿਧੀ ਨਾ ਅਪਣਾਈ। ਆਖਿਆ, ਫਿਰ ਕਿਵੇਂ ਵੱਡੇ ਭਾਗ ਬਣਦੇ ਨੇ? ਕਹਿਣ ਲੱਗੇ, ਵੱਡ ਭਾਗੀ ਉਨਮਾਨਿਓ ਰਿਧ ਸ਼ਬਦ ਵਸਾਇਓ। ਵੱਡੇ ਭਾਗਾਂ ਵਾਲਾ ਹੋਏ ਜਿਸਨੇ ਹਿਰਦੇ ਦੇ ਅੰਦਰ ਗੁਰੂ ਸ਼ਬਦ ਨੂੰ ਵਸਾਇਆ ਏ, ਤਾਂ ਹੀ ਤੁਸੀਂ ਦੇਖੋਗੇ ਪੁਰਾਤਨ ਗੁਰੂ ਕੇ ਲਾਲ ਕਥਾ ਕੀਰਤਨ ਕਰਨ ਲੱਗਿਆਂ ਕੁਝ ਸਮਾਂ ਵਾਹਿਗੁਰੂ ਦਾ ਸਿਮਰਨ ਕਰ ਲੈਂਦੇ, ਤਾਂ ਕਿ ਹਰ ਕਿਰਦਾ ਗੁਰੂ ਸ਼ਬਦ ਨਾਲ ਅੰਦਰੋਂ ਜੁੜ ਜਾਏ। ਭੱਟ ਕਹਿੰਦੇ, ਵੱਡ ਭਾਗੀ ਉਨ ਮਾਨਿਓ, ਉਹ ਜੇ ਵੱਡੇ ਭਾਗਾਂ ਵਾਲਾ ਜਿਸਨੇ ਰਿਧ ਸ਼ਬਦ ਵਸਾਇਓ, ਜਿਹੜਾ ਹੁਣ ਸ਼ਬਦ ਨਾਲ ਜੁੜ ਗਿਆ। ਕਹਿੰਦੇ ਨੇ ਕਿ ਉਹਦੇ ਨਾਲ ਹੋਇਆ, ਮਨ ਮਾਨਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ। ਗੁਰੂ ਦੇ ਨਾਮ ਦੇ ਨਾਲ ਕਲਾ ਵਰਤੀ, ਇਹ ਮਨ ਮਾਨਕ ਦੀ ਤਰ੍ਹਾਂ ਤ੍ਰਿਪਤ ਹੋ ਗਿਆ। ਸਾਧ ਸੰਗਤ, ਪਰ ਗੁਰੂ ਨਾਨਕ ਸੱਚ ਨੀਮ ਸਾਜ ਵਾਹਿਗੁਰੂ। ਪੰਕਤੀ, ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਜਿਹੜਾ ਵਾਹਿਗੁਰੂ ਨਹੀਂ ਦਿਸਦਾ ਗਿਆਨ ਇੰਦਰਿਆਂ ਦੀ ਪਕੜ ਤੋਂ ਬਾਹਰ, ਉਹ ਵੀ ਸਤਿਗੁਰੂ ਦੀ ਕਿਰਪਾ ਨਾਲ ਦਰਸ਼ਨ ਦੇ ਦੇਗਾ। ਆਖਣ ਲੱਗੇ, ਗੁਰੂ ਅਰਜਨ ਘਰ ਗੁਰੂ ਰਾਮਦਾਸ ਅਨਭਉ ਠਹਿਰਾਇਓ। ਸਾਰੇ ਫਿਰ ਕਿਰਪਾ ਕਰੋ, ਮਨੋ ਬਿਰਤੀਆਂ ਨੂੰ ਗੁਰੂ ਸ਼ਬਦ ਨਾਲ ਜੋੜੋ, ਇੱਕ ਮਨ ਹੋ ਜਾਓ, ਅੰਤਰ ਆਤਮੇ ਵਾਹਿਗੁਰੂ ਕਹੋ, ਕੰਨਾਂ ਨੂੰ ਗੁਰੂ ਕੇ ਸ਼ਬਦ ਨਾਲ ਜੋੜੋ ਬਾਹਰੋਂ ਵੀ। ਤੇ ਸਾਰੀ ਸੰਗਤ, एक बारी प्यार नल आखो जे सतनाम श्री, फिर आखो जी सतनाम श्री वा, फिर आखो जी सतनाम श्री। अज मेरे हजूर गुरु अर्जन पिता महाराज कृपा करके आख रहे ने, कादर दी बनाई कोई कुदरत दे अंदर सदा की कुछ ना कुछ तब्दील को रहा है। इसनु इसे ले हजूर ने बाणी अंदर कह, जो दिसै सो चालनकार, हर वक्त एक कादर दी कुदरत चल रही है। अज जेड़ा बचपना है साढ़े ना चुमदिया वो कल जवानी विच बदल जाएगा, जवानी कह ये कल नू बुढ़ापे विच बदल जाएगी, बुढ़ापा एक दिन मौत दे रूप अंदर बदल जाएगा। अज गुरु के प्यारे जेड़े सानू बनास्पति ते सोनी खरियावल फुल ते फल नजर आ रहे कैन, समय के नाल ये सारा कुछ फल फुल चढ़ जाएंगे, साध संगत पत्थर डिग जाएंगे, पत चढ़ आ जाएगी एकदम सुकाई, सुक्का चार्च फिर नजर आएगा। हजूर आखदे ने प्यारो केवल इसे ही बदलाव नहीं है, तुसी देखोगे बनास्पति तो इलावा पंछियां दे जीवन विच बदलाव हो रहा है पल पल। साध संगत ये जेड़ा तारा मंडल है उदे च बदलाव हो रहा है, धरती आकाश पल पल ये चलती है ये बदल रही है। पर साहब कहन लगे मैं चाहना वा इस कादर दी कुदरत दे पल पल बदलाव नू वेख के ऐ इंसान किधरे तू ना बदलना शुरू हो जावी। दाता जीओ तुसी केड़ी गल दे बदलाव नू नहीं प्रवान कर दे, साहब ने आज इतो बचन प्रारंभ किया है। हजूर कहिंदे जेड़ा आ जीवन मिले न मालक वल्लो इस दे अंदर कुछ तब्दीलियां हर हालत विच आउणियां ने, पर मैं चाहना वा साहब कहिंदे इन तब्दीलियां नाल तुहाडे अंदर जो गुरु कृपा नाल सिद्धांत वाहिगुरु दी कृपा नाल एक वारी टिकाओ खेड़ा आनंद बनिया है वो किधरे ना तब्दील हो जावे। सुनिया जी जरा हजूर ने बचन प्रारंभ किया, कहन लगे जन्मंता मरणं, अज जदो साडे घर जन्म हो रहा है किसे बाल बच्चे दा प्यारो उदे नाल साडे घर अंदर एकदम बदलाव आ जांदा है, बजाए प्यार वाले उस मालक दा शुक्र अदा कर दे कहन ते अज्ञानी मनुख मन दी मत मगर लगन वाला एकदम जदो किसे दा जन्म होया उदो गुरु के प्यारे शराब ते नशियां दे सेवन वल वधेगा। पर कल नू मरना आ गया, जेड़ा आदमी अज किधरे नचदा टपदा भंगड़े पाउंदा सी ओ कल नू ताहां मारदे इन्हां को मौत नू वेख के घबरा जांदा है। एक तां प्राणी चला गया, दूसरा इसने उदे जान दी चिंता विच अपने तन नू कई रोग लगा लै, जन्म खुशी दे अंदर भी इसने कई रोग लगाए, कोई सट पेट लगवा ले, दौलत चली गई पहला नक रखण वास्ते पालटी वड्डी कर ली, जदों कल पैसे दी मुश्किल आई फिर चिंता बन गई, अंदरों दुखी ते बाहरों लोकां नू विकारिया है। मैं बहुत ही खुश हां, साहब ने कहा संसार अंदर तुसी बहुतात विच वेखोगे जेड़े लोग तुहानू बाहरों अखां नाल अंतां दे खुश नजर आ रहे ने ना, उन्हां दा अंदर खोल के देखो वो अंतां दे दुखी तुहानू प्रतीत होणगे। साहिब दा इक बचन भी कहे हजूर कहिंदे अंतर चिंता नैणी सुखी, अंदर चिंता दी आगे पर बाहरों अखां नाल वेखण नू बड़े वो सुखी जापदे ने। हजूर कहन लगे हुण खरखं ता सोगं, जिसे अज खुशी है प्यारे जीवन अंदर कल नू इसे घर सोग भी आएगा, ਭਾਵੇਂ ਉਹ ਦੌਲਤ ਤੇ ਚਲੇ ਜਾਣ ਦਾ ਆਏ, ਭਾਵੇਂ ਉਹ ਰਿਸ਼ਤੇਦਾਰ ਮਿੱਤਰ ਪਿਆਰਿਆਂ ਦੇ ਧੋਖਾ ਕਰਨ ਨਾਲ ਆਏ, ਭਾਵੇਂ ਉਹ ਧੀ ਪੁੱਤਰ ਦਾ ਪਿਆਰਿਓ ਕਿਧਰੇ ਉਲਟੀ ਚਾਲ ਚੱਲਣ ਨਾਲ ਆਏ, ਕੋਈ ਵੀ ਤਰੀਕਾ ਬਣ ਜਾਵੇ। ਇਸ ਦੁਨੀਆਂ ਦੇ ਅੰਦਰ ਕੋਈ ਇਹੋ ਜਿਹਾ ਵਿਹੜਾ ਨਹੀਂ ਜਿੱਥੇ ਸਦਾ ਕੀ ਫਰਕ ਹੋਵੇ ਤੇ ਸੋਗ ਨਾ ਆਵੇ। ਹਜ਼ੂਰ ਕਹਿੰਦੇ ਤਬਦੀਲੀ ਆਵਾਸ਼ੇ, ਜਿੱਥੇ ਜਨਮ ਏ ਉੱਥੇ ਮੌਤ ਵੀ ਆਏਗੀ, ਜਿੱਥੇ ਅੱਜ ਕਰਕੇ ਖੁਸ਼ੀ ਉੱਥੇ ਸੋਗ ਆਏਗਾ। ਭੋਗੰ ਤਾਂ ਰੋਗੰ, ਜਿੱਥੇ ਅੱਜ ਪਦਾਰਥਾਂ ਦੇ ਭੋਗ ਭੋਗੇ ਜਾ ਰਹੇ ਨੇ ਵੱਧ ਤੋਂ ਵੱਧ, ਉੱਥੇ ਕੱਲ ਉਹ ਰੋਗ ਵੀ ਪੈਦਾ ਹੋਣਗੇ। ਡਾਕਟਰ ਕਹੇਗਾ ਸ਼ੂਗਰ ਬੰਦ, ਤੇਜ਼ ਦੌੜਨਾ ਬੰਦ, ਇੱਥੇ ਕਲੋਣਾ ਬਹਿਣਾ ਬੰਦ, ਇਹੋ ਜਿਹਾ ਕੱਪੜਾ ਪਾਉਣਾ ਬੰਦ, ਬੁਰੇ ਕਿੰਨੀਆਂ ਕੁ ਪਾਬੰਦੀਆਂ ਕਹਿਣ। ਹਜ਼ੂਰ ਕਹਿੰਦੇ ਨੇ ਊ ਚੰਗ ਤਾਂ ਨੀਚੰਗ, ਜਿਹੜਾ ਅੱਜ ਉੱਚਾ ਆਦਮੀ ਨਜ਼ਰ ਆ ਰਿਹਾ ਉਹ ਕੱਲ ਨੂੰ ਨੀਵਾਂ ਵੀ ਵਾਹਿਗੁਰੂ ਜੀ ਦੇ ਉਹਦੇ ਹੁਕਮ ਨਾਲ ਹੋਏਗਾ, ਤੇ ਜਿਹੜਾ ਨਾਨਾ ਸੋ ਮੂਚੰਗ, ਜਿਹੜਾ ਅੱਜ ਛੋਟਾ ਜਿਹਾ ਆਦਮੀ ਨਜ਼ਰ ਆ ਰਿਹਾ ਹੈ ਇਹ ਕੱਲ ਨੂੰ ਬਹੁਤ ਵੱਡਾ ਵੀ ਹੋ ਸਕਦਾ ਏ। ਤੁਸੀਂ ਵੇਖਦੇ ਹੋ ਜਿਹੜੇ ਅੱਜ ਇੱਕ ਇੱਕ ਰੋਟੀ ਨੂੰ ਤਰਸਦੇ ਕਹਿਣ, ਸਮਾਂ ਪਾ ਕੇ ਹਜ਼ਾਰਾਂ ਹੀ ਉਹ ਘਰਾਂ ਤੇ ਪਿਆਰਿਓ ਡਾਲਰਾਂ ਦੇ ਮਾਲਕ ਬਣੇ ਨਜ਼ਰ ਆਉਂਦੇ ਨੇ, ਤੇ ਜਦੋਂ ਮਾਲਕ ਦੀ ਨਜ਼ਰ ਉਪੱਠੀ ਹੋ ਜਾਏ ਵੇਖਦੇ ਹੋ ਜਿਹੜੇ ਕਦੇ ਸ਼ਹਿਣ ਸ਼ਾਖਾਂ ਦੀ ਜ਼ਿੰਦਗੀ ਜਿਉਂਦੇ ਨੇ ਉਹ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਹੋਏ ਹੁੰਦੇ ਕਹਿਣ। ਆਸਾ ਜੀ ਦੀ ਵਾਰ ਦਾ ਪਾਠ ਕਰੋ ਤੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਸਮਰੱਥ ਗੁਰੂ ਦੀ ਪਾਕ ਜ਼ੁਬਾਨ ਤੋਂ ਇਹ ਬਚਨ ਬੜੇ ਵੱਡ ਮੁੱਲੇ ਨਿਕਲਦੇ ਕਹਿਣ। ਸਹਿਬ ਕਹਿੰਦੇ ਨੇ ਆਪਣੀ ਪਾਕ ਪਵਿੱਤਰ ਬਾਣੀ ਅੰਦਰ ਕਹਿਣ ਲੱਗੇ, ਚਿੱਤ ਹੈ ਅੰਦਰ ਸਭ ਕੋ, ਵਾਹਿਗੁਰੂ ਦੇ ਚਿੱਤ ਦੇ ਅੰਦਰ ਸਾਰੀ ਸ੍ਰਿਸ਼ਟੀ ਹੈ। ਵੇਖ ਨਦਰੀ ਖੇਡ ਚਲਾਇੰਦਾ ਆਪੇ ਦੇ ਵਡਿਆਈਆਂ, ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ, ਉਹਦੀ ਜੇ ਕਿਧਰੇ ਨਦਰ ਉਪੱਠੀ ਹੋ ਜਾਏ ਸੁਲਤਾਨਾ ਕਹੋ ਕਰਾਇੰਦਾ। ਇੱਕ ਬਾਦਸ਼ਾਹ ਨੂੰ ਉਹ ਘਾ ਖੋਤਰਨ ਤੇ ਮਜਬੂਰ ਕਰ ਦਿੰਦਾ ਰੋਜੀ ਰੋਟੀ ਵਾਸਤੇ, ਦਰ ਮੰਗਣ ਭਿੱਖ ਨਾ ਪਾਇੰਦਾ ਮੰਗਤਾ ਬਣ ਜਾਏਗਾ, ਇਹਦੀ ਝੋਲੀ ਅੰਦਰ ਕੋਈ ਭੀਖ ਨਹੀਂ ਪਾਏਗਾ। ਤਵੱਜੋ ਕਰਿਆ ਜੇ ਅੱਜ ਇਹਨਾਂ ਬਚਨਾਂ ਵੱਲ, ਇਹ ਸਾਡੀ ਰੋਜ਼ ਦੀ ਜ਼ਿੰਦਗੀ ਤੇ ਧਾਰਮਿਕ ਲੋਕਾਂ ਲਈ ਸਵਾਲ ਖੜੇ ਕਰਦੀ ਏ। ਜਦੋਂ ਜਨਮ ਹੋਵੇ ਉਦੋਂ ਕੋਈ ਨਹੀਂ ਕਹਿੰਦਾ ਧਾਰਮਿਕ ਪੁਰਸ਼ਾਂ ਨੂੰ ਇਹ ਜਨਮ ਕਿਉਂ ਹੋਇਆ ਏ। ਮੌਤ ਹੋ ਜਾਵੇ ਤੇ ਲੋਕ ਮੰਦਰਾਂ ਤੇ ਮਸੀਤਾਂ ਗੁਰਦੁਆਰਿਆਂ ਦੇ ਭਾਂਚਿਆਂ ਨੂੰ ਪੁੱਛਦੇ ਨੇ ਮੌਤ ਕਿਉਂ ਆਈ ਸਾਡੇ ਘਰ। ਜਦੋਂ ਖੁਸ਼ੀ ਆਈ ਦੌਲਤ ਆਏ ਉਦੋਂ ਨਹੀਂ ਕੋਈ ਪੁੱਛਦਾ ਇਹ ਦੌਲਤ ਕਿਉਂ ਆਈ, ਉਦੋਂ ਕਵੇਗਾ ਮਿਹਨਤ ਕਰਦੇ ਸਾਂ ਆਉਣੀਆਂ ਹੀ ਸੀ ਆ ਗਈ, ਪਰ ਜਦੋਂ ਚਲੀ ਗਈ ਉਦੋਂ ਧਾਰਮਿਕ ਪੁਰਸ਼ ਕੋਲ ਸਵਾਲ ਆਏਗਾ ਇਹ ਦੌਲਤ ਕਿਉਂ ਚਲੀ ਗਈ ਏ, ਘਰ ਅੰਦਰ ਸੋਗ ਕਿਉਂ ਏ। ਸਾਧ ਸੰਗਤ ਜਦੋਂ ਮਾਲਕ ਨੇ ਉੱਚਾ ਮਾਨ ਬਣਾਇਆ ਉੱਚੀਆਂ ਪਦਵੀਆਂ ਦਿੱਤੀਆਂ ਉਦੋਂ ਨਹੀਂ ਕਿਸੇ ਨੇ ਪੁੱਛਣਾ ਗੁਰੂ ਪੀਰਾਂ ਤੇ ਧਾਰਮਿਕ ਪੁਰਸ਼ਾਂ ਨੂੰ ਇਹ ਪਦਵੀਆਂ ਕਿਉਂ ਮਿਲੀਆਂ ਨੇ, ਉਦੋਂ ਮਨ ਦੀ ਮੱਤ ਕਹੇਗੀ ਤੇਜ ਸਾਡਾ ਤੇਜ ਦਿਮਾਗ ਏ, ਸਾਡੀ ਬਣਦੀ ਏ ਸ਼ਹਿਰ ਅੰਦਰ ਬੜੀ, ਸਾਡੇ ਸੁੱਖ ਨਾਲ ਮਿੱਤਰ ਪਿਆਰੇ ਬੜੇ ਸਨ, ਉਹਨਾਂ ਦੀ ਕਿਰਪਾ ਨਾਲ ਉੱਚੇ ਹੋ ਗਏ ਆ। ਪਰ ਜਦੋਂ ਉਹ ਪਦਵੀਆਂ ਖੁਸਦੀਆਂ ਨੇ ਉਦੋਂ ਆ ਕੇ ਪੁੱਛਿਆ ਜਾਂਦਾ ਪਦਵੀਆਂ ਕਿਉਂ ਖੁਸ਼ੀਆਂ ਕਹਿਣ, ਕੀ ਮੈਂ ਮੇਰੇ ਜੀਵਨ ਅੰਦਰ ਐਸਾ ਕਿਉਂ ਵਾਪਰ ਰਿਹਾ ਏ, ਮੈਂ ਪਾਠ ਵੀ ਕਰਦਾ ਪੂਜਾ ਵੀ ਕਰਦਾ ਵਾਂ। ਵੱਡਾ ਸਵਾਲ ਅਸੀਂ ਇਹ ਖੜਾ ਕਰਦੇ ਹਾਂ ਭਈ ਚਲੋ ਜਿਹੜਾ ਪਾਠ ਪੂਜਾ ਨਹੀਂ ਕਰਦਾ ਉਹਦੇ ਘਰ ਤਾਂ ਆਵੇ ਜਨਮ ਨਾਲ ਮੌਤ ਹੈ, ਪਰ ਜਿਹੜਾ ਪਾਠ ਪੂਜਾ ਕਰਨ ਵਾਲਾ ਪੁਰਸ਼ ਏ ਉਹਦੇ ਘਰ ਜਨਮ ਨਾਲ ਮੌਤ ਕਿਉਂ ਆਏ, ਉਹਦੇ ਘਰ ਅੰਦਰ ਖੁਸ਼ੀ ਨਾਲ ਗਮੀ ਕਿਉਂ ਆਏ, ਉਹਦੇ ਘਰ ਉੱਚੀਆਂ ਪਦਵੀਆਂ ਤੋਂ ਇਹ ਜਿਹੜਾ ਹੀਣ ਭਾਵ ਕਿਉਂ ਆਇਆ। ਸਾਧ ਸੰਗਤ ਮੇਰੇ ਸਾਹਿਬ ਜੀ ਨੇ ਕਿਰਪਾ ਕਰਨੀ ਅੱਜ ਇੱਕ ਸਿਧਾਂਤ ਦੇ ਰਹੇ ਨੇ ਬਹੁਤ ਵੱਡ ਮੁੱਲਾ, ਜਿਹੜਾ ਹਰ ਸਿੱਖ ਆਪਣੇ ਪੱਲੇ ਬੰਨ ਲਵੇ ਤੇ ਜੀਵਨ ਦੇ ਅੰਦਰ ਹਜ਼ੂਰ ਆਖਦੇ ਨੇ ਇੰਨੀਆਂ ਕੁ ਵਾਹਿਗੁਰੂ ਖੁਸ਼ੀਆਂ ਦੇਵੇਗਾ, ਉਹ ਦੁਨੀਆਂ ਦੀ ਕੋਈ ਤਾਕਤ ਤੁਹਾਡੇ ਤੋਂ ਖੁਸ਼ੀ ਖੋਹ ਨਾ ਸਕੇਗੀ, ਨਾ ਭੈਣ ਭਰਾ, ਨਾ ਤਨ ਦੌਲਤ, ਨਾ ਦੁਨੀਆਂ ਦੇ ਰਾਜ ਮਹਾਰਾਜੇ। ਪਹਿਲਾਂ ਸੁਣੋ ਧਿਆਨ ਨਾਲ, ਹਜ਼ੂਰ ਆਖਣ ਲੱਗੇ ਰਾਜੰ ਤਾਮਾਨੰ, ਜਦੋਂ ਰਾਜ ਮਿਲਿਆ ਕਿਸੇ ਨੂੰ ਸੁਭਾਵਕ ਉਹਦੇ ਕੋਲ ਹੰਕਾਰ ਤੇ ਮਾਣ ਆ ਗਿਆ। ਹੁਣ ਅਭਮਾਨੰ ਤਾਕੀਨੰ, ਜਿੱਚੇ ਅਹੰਕਾਰ ਕਹਿ, ਹੁਣ ਸਮਾਂ ਪਾ ਕੇ ਉੱਚੇ ਨਿਰਾਤਰ ਦੀ ਵੀ ਅਵਸਥਾ ਹੋਣੀ ਏ। ਲੋਕਾਂ ਨੇ ਜਿੱਥੇ ਪਹਿਲਾਂ ਕੱਚ ਜੋੜ ਸਲਾਮਾਂ ਕੀਤੀਆਂ, ਉਹਨਾਂ ਕੱਚਾਂ ਨਾਲ ਹੀ ਫੇਰ ਉਹ ਕੋਈ ਨਾ ਕੋਈ ਸਾਧਨ ਅਪਣਾ ਤੂੰ ਕੁੱਟਣ ਮਾਰਨ ਤੱਕ ਵੀ ਜਾਂਦੇ ਨੇ। ਹਜ਼ੂਰ ਕਹਿਣ ਲੱਗੇ ਪਰ ਵਿਰਤ ਮਾਰਗੰ ਵਰਤੰਤ ਬਿਨਾਸ਼ਨੰ, ਇਹ ਮਾਇਆ ਦਾ ਪ੍ਰਵਿਰਤੀ ਦਾ ਜਿਹੜਾ ਮਾਰਗ ਏ ਨਾ, ਸੰਸਾਰ ਵਿੱਚ ਪ੍ਰਵਿਰਤ ਹੋਣਾ ਇਹ ਨਾਸਵੰਤ ਹੈ। ਇਸ ਦੇ ਨਾਲ ਜਦੋਂ ਤੁਸੀਂ ਜੁੜੋਗੇ ਤੇ ਪਿਆਰਿਓ ਇਹ ਸਾਰਾ ਕੁਝ ਤੁਹਾਡੇ ਜੀਵਨ ਵਿੱਚ ਉਤਰਾਅ ਚੜਾ ਆਉਣਗੇ, ਉਹਦੇ ਨਾਲ ਤੁਸੀਂ ਵੀ ਕਦੇ ਸੁਖੀ ਕਦੇ ਦੁਖੀ, ਕਦੇ ਹੱਸੋਗੇ ਕਦੇ ਰੋਵੋਗੇ। ਪਰ ਜੇ ਇੱਕ ਤਰੀਕਾ ਅਪਣਾ ਲਵੋ, ਖੁਸ਼ੀ ਘਰ ਆਏਗੀ ਤੁਸੀਂ ਤਾਂ ਵੀ ਉਸੇ ਆਨੰਦ ਵਿੱਚ, ਤੇ ਘਰ ਗਮੀ ਆਏਗੀ ਤਾਂ ਵੀ ਉਸੇ ਆਨੰਦ ਵਿੱਚ ਰਹੋਗੇ। ਇਹ ਬਚਨ ਹਜ਼ੂਰ ਨੇ ਕਿਰਪਾ ਕਰਕੇ ਕਹੇ। ਕਹਿਣ ਲੱਗੇ ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰ ਨਾਨਕ ਭਗਵੰਤ ਭਜਨਾਸਨ। ਪਿਆਰਿਓ ਉਹ ਕਹੇ ਇੱਕ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਜਨ ਨਾਲ ਜੁੜਨਾ ਤੇ ਸਾਧ ਸੰਗਤ ਨਾਲ ਜੁੜਨਾ ਇਹ ਸਦਾ ਅਸਥਿਰ ਬਣਾਏਗੀ, ਇਹ ਸਾਡੇ ਜੀਵਨ ਅੰਦਰ ਆਨੰਦ ਨੂੰ ਸਥਿਰ ਕਰੇਗੀ। ਸੱਚੀ ਖੁਸ਼ੀ ਨੂੰ ਸਾਧ ਸੰਗਤ ਉਹ ਭਗਵੰਤ ਅਕਾਲ ਪੁਰਖ ਦੇ ਭਜਨ ਨਾਲ। ਮੈਂ ਇੱਕ ਦੋ ਪ੍ਰਮਾਣ ਦੇ ਕੇ ਅੱਗੇ ਤੁਰਨ ਦਾ ਯਤਨ ਕਰਾਂਗਾ। ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਤੇ ਸਾਈਂ ਦੀ ਇੰਨੀ ਕਿਰਪਾ ਸਾਜੇ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਡਿਊਟੀਆਂ ਲਗਾਈਆਂ, ਬਾਬਾ ਬੁੱਢਾ ਸਾਹਿਬ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਕਰੋਗੇ, ਭਾਈ ਪਹਿਲੋ ਤੁਸੀਂ ਆਈਆਂ ਸੰਗਤਾਂ ਦੇ ਲੰਗਰਾਂ ਦੀ ਸੇਵਾ ਨਾਲ ਹੋ ਕੇ ਕਰਾਓਗੇ, ਪਰ ਮੈਂ ਰਾਮਸਰ ਦੇ ਕਿਨਾਰੇ ਤੇ ਮੈਂ ਪਿਛਲੇ ਗੇੜੇ ਅੰਦਰ ਵੀ ਇੱਕ ਬੇਨਤੀ ਕਰਕੇ ਗਿਆ ਸਾਂ, ਜਿਹੜੇ ਮੇਰੇ ਸਾਹਿਬ ਨੇ ਸ਼ਹਿਰਾਂ ਦੇ ਨਾਂ ਰੱਖੇ ਉਹਨਾਂ ਵਿੱਚੋਂ ਵੀ ਵਾਹਿਗੁਰੂ ਦਾ ਪਿਆਰ ਝਲਕਦਾ ਜੇ, ਤੇ ਜਿਹੜਾ ਸਾਹਿਬ ਨੇ ਸਰੋਵਰਾਂ ਦੇ ਨਾਮ ਰੱਖੇ ਉਹਨਾਂ ਵਿੱਚੋਂ ਵੀ ਨਿਰੰਕਾਰ ਦੇ ਨਾਮ ਦੀ ਆਵਾਜ਼ ਆਏਗੀ। ਤੇ ਜੇ ਪਿਆਰਿਓ ਅੱਜ ਦੇ ਨਾਂ ਜਿਵੇਂ ਅਸੀਂ ਕਈ ਵਾਰਾਂ ਬੜੇ ਭੈੜੇ ਰੱਖਦੇ ਹਾਂ, ਜਿਨ੍ਹਾਂ ਨਾਵਾਂ ਨੂੰ ਵੇਖ ਕੇ ਸਾਨੂੰ ਕੁੱਤਾ ਬਿੱਲਾ ਤੇ ਚੇਤਾ ਆ ਜਾਂਦਾ ਏ, ਪਰ ਵਾਹਿਗੁਰੂ ਤੇ ਸਾਈਂ ਨਹੀਂ ਚੇਤਾ ਆਉਂਦਾ। ਹਜ਼ੂਰ ਨੇ ਰਾਮ ਸਰ ਸਰੋਵਰ ਦਾ ਨਾਂ ਰੱਖਿਆ, ਰਾਮ ਸਰ, ਬਵੇਕ ਸਰ, ਕੌਲ ਸਰ, ਸੰਤੋਖ ਸਰ, ਅੰਮ੍ਰਿਤ ਸਰ, ਇਹਦੇ ਅਰਥ ਬਣਦੇ ਨੇ ਪਿਆਰਿਓ। ਰਾਮ ਸਰ ਦਾ ਇਸ਼ਨਾਨ ਕਰਨ ਵਾਲੇ ਸਿੱਖਾ ਰਾਮ ਦੇ ਪਾਣੀ ਵਿੱਚ ਇਸ਼ਨਾਨ ਨਾ ਕਰ, ਰਾਮ ਨੂੰ ਹਿਰਦੇ ਚ ਵਸਾ। ਬਵੇਕ ਸਰ ਇਸ਼ਨਾਨ ਕਰ, ਬਵੇਕ ਬੁੱਧੀ ਵੀ ਪਾ। ਕੌਲ ਸਰ ਇਸ਼ਨਾਨ ਕਰ, ਕੌਲ ਵਾਂਗੂ ਅਲਿਪਤ ਹੋ ਜਾ, ਤੇਰੇ ਉੱਪਰ ਮਾਇਆ ਦਾ ਲੇਸ ਨਾ ਲੱਗੇ। ਆਪਣੇ ਅੰਦਰ ਸੰਤੋਖ ਨੂੰ ਪੈਦਾ ਕਰ, ਸੰਤੋਖ ਸਰ ਦਾ ਇਸ਼ਨਾਨ ਕਰ, ਫਿਰ ਅੰਮ੍ਰਿਤ ਦੇ ਸਰੋਵਰ ਵਿੱਚ ਸਦਾ ਕੀ ਚੁਭੀਆਂ ਲਾਤਾ ਰਹੇਗਾ। ਫਿਰ ਤੂੰ ਮਾਨ ਨਾਲ ਪੜੇਗਾ ਰਾਮਦਾਸ, ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ। ਮੈਂ ਬੇਨਤੀ ਕਰ ਲਗਾਵਾਂ, ਉਹ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਰਾਮ ਸਰ ਦੇ ਕਿਨਾਰੇ ਕਿਹਾ ਤੰਬੂ ਲੱਗ ਜਾਣਗੇ, ਉਸ ਤੰਬੂ ਦੇ ਅੰਦਰ ਲਗਾਤਾਰ ਕਈ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਸੰਪਾਦਨਾ ਕਰਨ ਲਈ ਗੁਰੂ ਅਰਜਨ ਪਿਤਾ ਨੇ ਉਸ ਮਹਾਂਪੁਰਖ ਭਾਈ ਗੁਰਦਾਸ ਨੂੰ ਕਲਮ ਪਕੜਾ ਆਪਣੇ ਕੋਲ ਤੰਬੂ ਚ ਬਿਠਾਇਆ ਏ। ਭਾਈ ਗੁਰਦਾਸ ਸਾਹਿਬ ਆ ਲੈ ਪਕੜ ਕਲਮ, ਅੱਜ ਤੱਕ ਕਲਮ ਚੱਲਦੀ ਰਹੀ ਏ। ਉਸ ਕਲਮ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਬਖੇੜੇ ਪਾਏ ਨੇ ਕਲਮਾਂ ਨੇ, ਪਰ ਤੇਰੀ ਕਲਮ ਅੱਜ ਐਕੋ ਜੀ ਚੱਲੇਗੀ, ਇਹ ਕਲਮ ਤੋਂ ਬਾਅਦ ਜਿਹੜੇ ਅੱਖਰ ਤੂੰ ਲਿਖਣੇ ਨੇ ਉਹ ਕਿਸੇ ਬੰਦੇ ਦੇ ਦਿਮਾਗ ਚੋਂ ਨਹੀਂ ਆਉਣੇ, ਉਹ ਕਿਸੇ ਗ੍ਰੰਥ ਵਿੱਚੋਂ ਨਹੀਂ ਆਉਣੇ, ਉਹ ਸ਼ਬਦ ਅੱਖਰ ਨਿਰੰਕਾਰ ਦੇ ਘਰੋਂ ਆਉਣਗੇ ਤੇ ਤੇਰੀ ਕਲਮ ਨਾਲ ਪਰੋਤੇ ਜਾ ਕੇ ਕਾਗਜ਼ ਦੀ ਸਾਥੀ ਤੇ ਲੱਗਣਗੇ ਤੇ ਜਿਹੜਾ ਉਹਨਾਂ ਸ਼ਬਦਾਂ ਦਾ ਮੁੜ ਪਾਠ ਕਰੇਗਾ ਉਸ ਦੇ ਕਿਰਦੇ ਦੇ ਅੰਦਰ ਵੀ ਨਿਰੰਕਾਰ ਦੇ ਅੱਖਰ ਲਿਖੇ ਜਾਣਗੇ। ਸਾਧ ਸੰਗਤ ਉਹ ਕੀ ਹੋਇਆ, ਭਾਈ ਗੁਰਦਾਸ ਸਾਹਿਬ ਉਸ ਮਹਾਂਪੁਰਖ ਨੇ ਇਸ ਅਵਸਥਾ ਲਈ ਕਿਹਾ ਏ, ਉਹ ਕਹਿੰਦੇ ਨੇ ਸਾਧ ਸੰਗਤ ਸਿੱਖ ਜਿਹੜਾ ਏ ਸਾਧ ਸੰਗਤ ਨਾਲ ਜੁੜੇ ਤੇ ਵਾਹਿਗੁਰੂ ਜੀ ਦਾ ਭਜਨ ਸਿਮਰਨ ਕਰਕੇ ਆਪਣੇ ਅੰਦਰ ਐਕੋ ਜੀ ਅਵਸਥਾ ਕਾਇਮ ਕਰ ਲੈਂਦਾ ਏ, ਜਿਵੇਂ ਇੱਕ ਦਰਖਤ ਦੀ ਅਵਸਥਾ ਏ, ਜਿਵੇਂ ਇੱਕ ਨਦੀ ਦੀ ਅਵਸਥਾ ਏ, ਜਿਵੇਂ ਗੁਰੂ ਕੇ ਪਿਆਰੇ ਹੀਰੇ ਦੀ ਅਵਸਥਾ ਏ। ਤਿੰਨ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਪਿਆਰਿਓ, ਅਸੀਂ ਜੇਕਰ ਪਾਠ ਪੂਜਾ ਕਰਾਂਗੇ ਕੇਵਲ ਇਸ ਲਈ ਭਈ ਸਾਡੀ ਜ਼ਿੰਦਗੀ ਦੇ ਅੰਦਰ ਜਨਮ ਤਾਂ ਆਵੇ ਮੌਤ ਨਾ ਆਵੇ, ਇਹ ਕਦੇ ਇਸ ਧੋਖੇ ਵਿੱਚ ਨਾ ਰਹਿਣਾ। ਜੇ ਅਸੀਂ ਇਸ ਲਈ ਕਰਾਂਗੇ ਘਰ ਦੇ ਅੰਦਰ ਪਦਵੀਆਂ ਤੇ ਆਉਣ ਕਦੇ ਜਾਣ ਨਾ, ਘਰ ਦੇ ਅੰਦਰ ਖੁਸ਼ੀਆਂ ਤਾਂ ਆਉਣ ਦੌਲਤ ਨਾਲ ਕਦੇ ਜਾਣ ਨਾ। ਕਹਿਣ ਲੱਗੇ ਭੁੱਲ ਜਾਇਆ ਜੇ, ਨਹੀਂ ਇਸ ਨੁਕਤੇ ਨੂੰ ਸਮਝਣਾ, ਗੁਰੂ ਕੋਲੇ ਉਹ ਦਾਤ ਮੰਗੋ ਸਾਧ ਸੰਗਤ ਦੇ ਨਾਮ ਨਾਲ ਜੁੜ ਕੇ, ਇਹ ਸਾਰੀਆਂ ਤਬਦੀਲੀਆਂ ਹੁੰਦੀਆਂ ਰਹਿਣਗੀਆਂ ਪਰ ਤੁਹਾਡੇ ਅੰਦਰ ਦਾ ਟਿਕਾਓ ਬਰਾਬਰ ਬਣਿਆ ਰਹੇਗਾ। ਕਿਵੇਂ? ਉਹ ਭਾਈ ਗੁਰਦਾਸ ਸਾਹਿਬ ਨੇ ਪਹਿਲਾ ਵਚਨ ਕਿਹਾ, ਉਹ ਕਹਿਣ ਲੱਗੇ, ਜੈਸੇ ਏਕ ਸਮੇਂ ਦਰੁਮ ਸਫਲ ਸਪੱਤਰ, ਇੱਕ ਸਮਾਂ ਆਇਆ ਦਰਖਤ ਨੂੰ ਕਈ ਤਰ੍ਹਾਂ ਦੇ ਸਾਧ ਸੰਗਤ